ਖਾਲਸਾ ਜੀ, ਅਸੀਂ ਜੋ ਸਿੰਘ ਨਾਮ ਰਖਾ ਕੇ ਅੱਜ ਆਪਣੇ ਕੇਸ ਆਪ ਹੀ ਕਟਾ ਰਹੇ ਹਾਂ, ਕਦੀ ਭਾਈ ਤਾਰੂ ਸਿੰਘ ਜੀ ਦੀ ਤਸਵੀਰ ਆਪਣੇ ਘਰ ਚ ਲਾਇਆ ਕਰੋ ਔਰ ਆਪਣੇ ਬੱਚਿਆਂ ਨੂੰ ਉਹ ਤਸਵੀਰ ਜ਼ਰੂਰ ਦਿਖਾਇਆ ਕਰੋ। ਇੱਦਾਂ ਇਹਨਾਂ ਕੇਸਾਂ ਦਾ ਪਤਾ ਲੱਗੇਗਾ ਵੀ ਦੇਖੋ ਇਹਨਾਂ ਕੇਸਾਂ ਪਿੱਛੇ ਕਿੰਨੇ ਸਿੰਘਾਂ ਨੇ ਤਸੀਹੇ ਝੱਲੇ ਪਰ ਕੇਸ ਨਹੀਂ ਕਟਾਏ। ਸੋ ਕੇਸਾਂ ਦੀ ਵੱਡੀ ਮਹਾਨਤਾ ਹੈ, ਇਹ ਗੁਰੂ ਕਲਗੀਧਰ ਪਾਤਸ਼ਾਹ ਦੀ ਮੋਹਰ ਹੈ। ਬਲਕਿ ਜਿਹੜੇ ਆਪਣੇ ਆਪ ਨੂੰ ਹਿੰਦੂ ਕਹਾਉਂਦੇ ਹਨ, ਸਨਾਤਨ ਧਰਮ ਦੇ ਅਨੁਯਾਈ ਕਹਾਉਂਦੇ ਹਨ, ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਪੁਰਾਤਨ ਵੇਦਾਂ ਸ਼ਾਸਤਰਾਂ ਚ ਸ੍ਰੀ ਮੱਧ ਭਾਗਵਤ ਗੀਤਾ ਜੀ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਨੂੰ ਕੇਸ਼ਵ ਕਿਹਾ। ਕੇਸ਼ਵ ਦਾ ਮਤਲਬ ਕੇਸਾਂ ਵਾਲੇ। ਜਿਤਨੇ ਹਿੰਦੂ ਧਰਮ ਦੇ ਮਹਾਨ ਮਹਾਂਪੁਰਸ਼ ਹੋਏ ਹਨ, ਪੈਗੰਬਰ ਹੋਏ, ਸਾਰੇ ਕੇਸਾਂ ਧਾਰੀ ਹੋਏ ਹੈ। ਹਜ਼ਰਤ ਮੁਹੰਮਦ ਸਾਹਿਬ ਜੀ ਦਾ ਉਹਨਾਂ ਦਾ ਸਰੂਪ ਵੀ ਕੇਸਾਂ ਵਾਲਾ ਹੀ ਸੀਗਾ। ਉਹਨਾਂ ਦੀ ਜੋ ਕੇਸ ਹੈ ਉਹਨਾਂ ਦਾ ਅਜੇ ਤੱਕ ਕਸ਼ਮੀਰ ਹਜ਼ਰਤ ਬਾਲ ਦਰਗਾਹ 'ਚ ਸਾਂਭ ਕੇ ਰੱਖਿਆ ਹੋਇਆ ਹੈ। ਯਾਨੀ ਕੇਸ ਜਿਹੜੇ ਨੇ ਕੁਦਰਤੀ ਸ਼ਕਤੀ ਹੈ ਔਰ ਇਹ ਕਿਸੇ ਧਰਮ ਦਾ ਸੰਬੰਧ ਨਹੀਂ, ਇਹਦੇ ਨਾਲ ਵੀ ਸਿੱਖਾਂ ਵਾਸਤੇ ਹੀ ਹਨ, ਇਹ ਸਾਰੇ ਧਰਮਾਂ ਵਾਸਤੇ ਹਨ। ਦਸਮ ਪਾਤਸ਼ਾਹ ਜੀ ਦੀ ਬਾਣੀ 'ਚ ਬਚਨ ਆਉਂਦਾ, ਸਿੱਖਾਹੀਨ ਕੋਈ ਫੁਰਾ ਨਾ ਮੰਤਰਾ। ਬਿਨਾਂ ਕੇਸਾਂ ਦੇ ਮੰਤਰ ਸਿੱਧ ਨਹੀਂ ਹੁੰਦਾ। ਕੋਈ ਮੰਤਰ ਜਪ ਲਓ, ਜੇ ਕੇਸ ਹੋਣਗੇ ਉਹ ਫੁਰੇਗਾ, ਜੇ ਕੱਟ ਦਿਓਗੇ ਮੰਤਰਾਂ ਦੀ ਸ਼ਕਤੀ ਖਤਮ ਹੋ ਜਾਏਗੀ। ਇਸੇ ਕਰਕੇ ਸਾਰੇ ਰਿਸ਼ੀ ਮੁਨੀ ਪੁਰਾਣੇ, ਵਿਸ਼ਵਾਮਿੱਤਰ, ਵਸ਼ਿਸ਼ਟ, ਅਗਸਤ, ਪੁਲਸਤ, ਅੰਗਰਾ, ਜਾਗਵਲ, ਉਦਾਲਕ, ਜਿੰਨੇ ਪਰਾਸਰ ਮੁਨੀ ਵਰਗੇ, ਬਿਆਸ ਵਰਗੇ ਮਹਾਂਪੁਰਸ਼ ਹੋਏ, ਸਭ ਕੇਸਾਂ ਧਾਰੀ ਹੋਏ ਹਨ। ਹਜ਼ਰਤ ਈਸਾ ਈਸਾਈਆਂ ਦੇ ਪੈਗੰਬਰ ਦਾ ਸਰੂਪ ਦੇਖੋ, ਜਦੋਂ ਉਹਨਾਂ ਨੂੰ ਸਲੀਬ ਤੇ ਚਾੜਿਆ, ਦਾੜੀ ਵੀ ਆ ਤੇ ਕੇਸ ਵੀ ਹਨ। ਸ੍ਰੀ ਰਾਮ ਚੰਦਰ ਜੀ ਮਹਾਰਾਜ ਦੇ ਸੀਸ ਤੇ ਕੇਸਾਂ ਦਾ ਜੂੜਾ ਹੈ। ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਨਾਮ ਹੀ ਕੇਸਵ ਕੇਸਾਂ ਵਾਲਾ ਹੈ। ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਜਿਤਨੇ ਮਹਾਂਪੁਰਸ਼ ਹਨ, ਯੋਧੇ ਹਨ, ਸੂਰਬੀਰ ਹਨ, ਬਾਈਬਲ ਦੇ ਵਿੱਚ ਇੱਕ ਕਹਾਣੀ ਡੇਲੀਲਾ ਸ਼ੈਮਸ਼ਨ ਦੀ ਆਉਂਦੀ ਹੈ। ਤੁਹਾਡੇ ਚੋਂ ਕਈ ਹੋ ਸਕਦਾ ਬਾਈਬਲ ਪੜ੍ਹੇ ਵੀ ਹੋਣਗੇ, ਉਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਸ਼ੈਮਸ਼ਨ ਨੇ ਆਪਣੇ ਬਹੁਤ ਸਾਰੇ ਦੁਸ਼ਮਣਾਂ ਨੂੰ ਮੈਦਾਨੇ ਜੰਗ ਵਿੱਚ ਖੋਤੇ ਦੀ ਹੱਡੀ ਨਾਲ ਹੀ ਮਾਰ ਦਿੱਤਾ ਸੀ। ਸ਼ਸਤਰ ਨਾ ਕੋਈ ਲੱਭਾ ਤੇ ਖੋਤੇ ਦੀ ਹੱਡੀ ਨਾਲ ਹੀ ਮਾਰ ਦਿੱਤੇ ਵੈਰੀ। ਇੰਨਾ ਉਹ ਬਲਵਾਨ ਸੀ, ਜਿਹੜਾ ਹੱਡੀ ਦੇ ਨਾਲ ਦੁਸ਼ਮਣ ਮਾਰ ਦਵੇ ਸ਼ਸਤਰਾਂ ਨਾਲ ਕੀ ਕਰਦਾ ਹੋਏਗਾ। ਕਈ ਵਾਰ ਦੁਸ਼ਮਣਾਂ ਨੇ ਉਹਨੂੰ ਕੈਦ ਕਰ ਲਿਆ, ਉਹ ਜੇਲ੍ਹ ਤੋੜ ਕੇ ਭੱਜ ਜਾਂਦਾ ਸੀ। ਤਾਂ ਅਖੀਰ ਡੇਲੀਲਾ ਉਹਦੀ ਜੋ ਪ੍ਰੇਮਿਕਾ ਸੀ ਉਹਨੂੰ ਦੁਸ਼ਮਣ ਨੇ ਆਪਣੇ ਨਾਲ ਜੋੜਿਆ ਤੇ ਆਖਿਆ ਵੀ ਤੂੰ ਪਤਾ ਕਰਕੇ ਦੱਸ ਸ਼ੈਮਸ਼ਨ ਜੋ ਹੈ ਇਹ ਇੰਨਾ ਬਲਵਾਨ ਬਹਾਦਰ ਕਿਉਂ ਹੈ, ਸਾਡੇ ਜੇਲ੍ਹ ਚੋਂ ਕਿਵੇਂ ਦੌੜ ਜਾਂਦਾ ਹੈ ਔਰ ਇਹ ਸਾਡੇ ਬੰਦੇ ਬਹੁਤ ਮਾਰ ਜਾਂਦਾ, ਹਰ ਮੈਦਾਨ ਇਹ ਜੰਗ ਜਿੱਤ ਜਾਂਦਾ, ਇਹ ਕਾਬੂ ਨਹੀਂ ਆਉਂਦਾ, ਜੇਲ੍ਹਾਂ ਤੋੜ ਕੇ ਭੱਜ ਜਾਂਦਾ, ਇਹ ਕਿੱਡਾ ਕੁ ਭਲਵਾਨ ਹੈ, ਕਿੱਡਾ ਕੁ ਬਲੀ ਹੈ, ਕਿਉਂ ਹੈ? ਉਹ ਜਿਹੜੀ ਡੇਲੀਲਾ ਸੀ ਉਹਨੇ ਪ੍ਰੇਮ ਦੇ ਨਾਲ ਇੱਕ ਦਿਨ ਪੁੱਛ ਲਿਆ, ਪਿਆਰ ਦੇ ਵਿੱਚ ਗੱਲਾਂ ਕਰਦੀ ਨੇ ਮਾਂ ਕਿ ਸਵਾਮੀ ਜੀ ਤੇਰੇ ਜਿਤਨੀ ਤਾਕਤ ਕਿੱਥੋਂ ਆਈ ਹੈ, ਸ਼ਕਤੀ ਕਿੱਥੋਂ ਹੈ, ਇਸ ਸ਼ਕਤੀ ਦਾ ਰਾਜ ਕੀ ਹੈ, ਕਾਰਨ ਕੀ ਹੈ? ਇਸਤਰੀ ਦੇ ਮੋਹ ਵਿੱਚ ਫਸੇ ਹੋਏ ਨੇ ਦੱਸ ਦਿੱਤਾ ਕਿ ਮੇਰੀ ਸ਼ਕਤੀ ਦਾ ਕਾਰਨ ਜਦੋਂ ਦਾ ਮੈਂ ਜੰਮਿਆ ਹਾਂ ਮੇਰੇ ਸਰੀਰ ਦਾ ਕੋਈ ਰੋਮ ਕੱਟਿਆ ਨਹੀਂ ਗਿਆ, ਜਦੋਂ ਦਾ ਮੇਰਾ ਜਨਮ ਹੋਇਆ ਮੇਰੇ ਸਰੀਰ ਦਾ ਇੱਕ ਵੀ ਵਾਲ ਕੇਸ ਕੱਟਿਆ ਨਹੀਂ ਗਿਆ, ਜਮਾਂਦਰੂ ਮੈਂ ਕੇਸਾਂ ਧਾਰੀ ਹਾਂ, ਇਹਦੇ ਅੰਦਰ ਊਰਜਾ ਹੈ, ਸ਼ਕਤੀ ਰੂਹਾਨੀ ਹੈ, ਮੈਂ ਦੁਸ਼ਮਣ ਤੋਂ ਕਾਬੂ ਨਹੀਂ ਆਉਂਦਾ। ਇਹ ਗੱਲ ਜਦੋਂ ਦੁਸ਼ਮਣ ਨੂੰ ਪਤਾ ਲੱਗ ਗਈ ਉਹਨਾਂ ਨੇ ਸੁੱਤੇ ਪਏ ਦੇ ਕੇਸ ਕਟਾ ਦਿੱਤੇ, ਫਿਰ ਕੈਦ ਹੋ ਗਿਆ, ਮੁੜ ਕੇ ਛੁੱਟਿਆ ਨਹੀਂ। ਇਹ ਬਾਈਬਲ ਦੀ ਕਥਾ ਹੈ, ਵੇਦਾਂ ਵਿੱਚ ਵੀ ਸਲੋਕ ਆਉਂਦੇ ਹੈ, ਪੁਰਾਣਾਂ ਵਿੱਚ ਵੀ ਆਉਂਦੇ ਹੈ, ਹਨੂਮਾਨ ਨਾਟਕ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਕਿਸੇ ਨੂੰ ਮੌਤ ਦੀ ਸਜ਼ਾ ਦੇਣੀ ਹੁੰਦੀ ਸੀ, ਕੇਸ ਕੱਟ ਦਿੰਦੇ ਸਨ। ਹਿਰਦੇ ਰਾਮ ਭੱਲੇ ਨੇ ਕਥਾ ਲਿਖੀ ਹੈ, ਹਨੂਮਾਨ ਜੀ ਮਹਾਰਾਜ ਨੇ ਜੋ ਕਥਾ ਲਿਖੀ ਸੀ ਨਾ, ਕਹਿੰਦੇ ਦੋ ਰਮਾਇਣਾਂ ਬਣੀਆਂ ਸੀ, ਅੱਜ ਕੱਲ੍ਹ ਤੇ ਬਹੁਤਿਆਂ ਨੂੰ ਪਤਾ ਹੀ ਨਹੀਂ, ਇੱਕ ਰਮਾਇਣ ਵਾਲਮੀਕ ਦੀ ਹੈ, ਇੱਕ ਹਨੂਮਾਨ ਦੀ ਹੈ। ਹਨੂਮਾਨ ਦੀ ਰਮਾਇਣ ਨੂੰ ਹਨੂਮਾਨ ਨਾਟਕ ਕਹਿੰਦੇ ਹੈ, ਜਿਹੜੀ ਬਾਲਮੀਕ ਨੇ ਲਿਖੀ ਹੈ ਉਹ ਸ੍ਰੀਮਦ ਬਾਲਮੀਕੀ ਰਮਾਇਣ ਕਹਿੰਦੇ ਹੈ। ਇਧਰੋਂ ਹਨੂੰਮਾਨ ਜੀ ਆਪਣੀ ਕਥਾ ਲੈ ਕੇ ਲਿਖ ਕੇ ਲੈ ਆਏ, ਉਧਰੋਂ ਬਾਲਮੀਕ ਲੈ ਕੇ ਆ ਗਏ। ਰਾਮ ਚੰਦਰ ਦੇ ਦਰਬਾਰ ਚ ਦੋਵੇਂ ਹੀ ਪੇਸ਼ ਹੋ ਗਈਆਂ। ਬਾਲਮੀਕ ਜੀ ਨੂੰ ਥੋੜਾ ਜਿਹਾ ਮਹਿਸੂਸ ਹੋਇਆ ਵੀ ਜੇ ਹਨੂੰਮਾਨ ਨੇ ਵੀ ਕਥਾ ਲਿਖਣੀ ਸੀ ਫਿਰ ਮੈਨੂੰ ਸਿਰ ਖਪਾਉਣ ਦੀ ਕੀ ਲੋੜ ਸੀ, ਕਥਾ ਤਾਂ ਰਾਮ ਚੰਦਰ ਦੀ ਹੈ। ਤੇ ਦੋ ਕਥਾ ਹੋ ਗਈਆਂ ਮੇਰੀ ਨੂੰ ਕੌਣ ਸੁਣੇਗਾ, ਹਨੂੰਮਾਨ ਨੇੜੇ ਰਿਹਾ ਇਹਦੀ ਕਥਾ ਜ਼ਿਆਦਾ ਪ੍ਰਚਲਿਤ ਹੋ ਜਾਣੀ ਹੈ, ਉਹ ਮਨ ਚ ਆ ਗਿਆ ਬਾਲਮੀਕ ਜੀ ਦੇ। ਹਨੂੰਮਾਨ ਜੀ ਭਗਤ ਸਨ, ਉਹ ਜਿਹੜਾ ਭਗਤ ਹੁੰਦਾ ਨਾ ਉਹਨੂੰ ਆਪਣੀ ਵਡਿਆਈ ਦੀ ਭੁੱਖ ਨਹੀਂ ਹੁੰਦੀ, ਇਹ ਫਰਕ ਹੈ ਭਗਤਾਂ ਤਾਂ ਸੰਸਾਰੀਆਂ ਚਾਖੋ ਸ੍ਰੀ ਵਾਹਿਗੁਰੂ। ਬਾਲਮੀਕ ਜੀ ਵਿਦਵਾਨ ਸਨ, ਵਿਦਵਾਨ ਦੇ ਮਨ ਚ ਵਡਿਆਈ ਦੀ ਭੁੱਖ ਹੁੰਦੀ ਹੈ, ਜੇ ਵਿਦਵਾਨ ਨੂੰ ਸਤਿਕਾਰ ਨਾ ਮਿਲੇ ਉਹ ਦੌੜ ਜਾਂਦਾ, ਪਰ ਜੇ ਭਗਤ ਨੂੰ ਨਾ ਮਿਲੇ ਉਹ ਖੁਸ਼ ਹੁੰਦਾ, ਕਹਿੰਦਾ ਸਤਿਕਾਰ ਤੋਂ ਆਪਾਂ ਲੈਣਾ ਕੀ ਹੈ, ਆਪਾਂ ਤੇ ਚਰਨਾਂ 'ਚ ਹੀ ਰਹਿਣਾ। ਭਗਤ ਦਾ ਤੇ ਵਿਦਵਾਨ ਦਾ ਇਹ ਫਰਕ ਹੈ। ਹਨੂੰਮਾਨ ਭਗਤ ਸੀ, ਬਾਲਮੀਕ ਦੇ ਦਿਲ ਦੀ ਗੱਲ ਜਾਣ ਗਿਆ, ਉਹਨੇ ਸ੍ਰੀ ਰਾਮ ਚੰਦਰ ਜੀ ਨੂੰ ਦਰਸ਼ਨ ਕਰਾਏ, ਦੋਵੇਂ ਗ੍ਰੰਥ ਦੇਖ ਕੇ ਰਾਮ ਚੰਦਰ ਜੀ ਨੇ ਦੋਵਾਂ ਦੀ ਤਾਰੀਫ ਕੀਤੀ, ਹਨੂੰਮਾਨ ਦੇ ਨਾਟਕ ਨੂੰ ਜ਼ਿਆਦਾ ਪਸੰਦ ਕੀਤਾ। ਪਰ ਹਨੂੰਮਾਨ ਸਮਝ ਗਿਆ ਵੀ ਮੇਰੇ ਕਰਕੇ ਬਾਲਮੀਕ ਜੀ ਦਾ ਕੰਮ ਖਰਾਬ ਹੁੰਦਾ। ਉਹਨਾਂ ਨੇ ਚੁੱਕ ਕੇ ਆਪਣਾ ਸਾਰਾ ਗ੍ਰੰਥ ਪੱਥਰ ਦੇ ਉੱਤੇ ਲਿਖਿਆ ਹੁੰਦਾ ਸੀ, ਉਦੋਂ ਕਾਗਜ਼ ਨਹੀਂ ਸੀ ਹੁੰਦੇ, ਪੱਥਰ ਦੇ ਉੱਤੇ ਲਿਖਦੇ ਸੀਗੇ, ਪੱਥਰ ਦੀਆਂ ਪਟੜੀਆਂ ਦੇ ਉੱਤੇ ਖੁਦਾਈ ਕਰਕੇ ਚੁੱਕ ਕੇ ਸਮੁੰਦਰ 'ਚ ਸਿੱਟ ਦਿੱਤਾ। ਤਿੰਨ ਯੁੱਗ ਸਮੁੰਦਰ 'ਚ ਹੀ ਰਿਹਾ। ਮਹਾਰਾਜਾ ਭੋਜ ਅੱਜ ਤੋਂ 1200 ਸਾਲ ਪਹਿਲਾਂ ਹੋਇਆ, ਉਹਨੇ ਸਮੁੰਦਰ ਦੇ ਵਿੱਚ ਕੋਈ ਚੀਜ਼ ਖਿਜਵਾਈ ਸੀ, ਉਹਦੇ 'ਚੋਂ ਨਾਟਕ ਲੱਭਿਆ, ਉਹਦੇ ਵਿੱਚ ਇਹ ਸਲੋਕ ਆਉਂਦਾ ਜੇ। ਕੀ ਸਲੋਕ ਆਉਂਦਾ? ਕੇਸਾਂ ਦੇ ਬਾਰੇ, ਹਨੂੰਮਾਨ ਜੀ ਦੀ ਆਪਣੀ ਲਿਖਤ ਦੇ ਵਿੱਚ। ਤੇ ਉਹਦਾ ਅਨੁਵਾਦ ਭੱਲੇ ਰਾਮ ਹਿਰਦੇ ਰਾਮ ਜੀ ਨੇ ਕੀਤਾ, ਗੁਰੂ ਅਮਰਦਾਸ ਜੀ ਦੇ ਪਰਿਵਾਰ 'ਚ ਹੋਏ ਨੇ ਜਹਾਂਗੀਰ ਦੇ ਟਾਈਮ ਤੇ। ਉਹ ਲਿਖਦੇ ਹੈ ਕਿ ਜਦੋਂ ਧਨੁਸ਼ ਤੋੜ ਦਿੱਤਾ ਸ੍ਰੀ ਰਾਮ ਚੰਦਰ ਜੀ ਨੇ, ਤੇ ਸੀਤਾ ਨੇ ਉਹਦੇ ਗਲ ਰਾਮ ਚੰਦਰ ਜੀ ਦੇ ਗਲ ਮਾਲਾ ਪਾ ਦਿੱਤੀ, ਤੇ ਪਰਸਰਾਮ ਆ ਕੇ ਰੌਲਾ ਪਾਉਣ ਲੱਗ ਪਿਆ ਵੀ ਤੁਸੀਂ ਮੇਰੇ ਗੁਰੂ ਦਾ ਧਨਖ ਤੋੜ ਦਿੱਤਾ ਸ਼ਿਵ ਜੀ ਦਾ। ਬਹੁਤ ਜ਼ਿਆਦਾ ਕੁਪਤ ਕੀਤਾ, ਗੁੱਸੇ 'ਚ ਬੋਲਿਆ, ਬਹੁਤ ਕੌੜਾ ਜੋ ਕੁਝ ਕਹਿ ਸਕਦਾ ਸੀ ਪਰਸਰਾਮ ਬੋਲੀ ਗਿਆ। ਜਦੋਂ ਬੋਲੀ ਗਿਆ ਤਾਂ ਲਕਸ਼ਮਣ ਨੂੰ ਗੁੱਸਾ ਚੜ ਗਿਆ। ਰਾਮ ਚੰਦਰ ਜੀ ਤਾਂ ਬੜੇ ਠੰਡੇ ਸੁਭਾਅ ਦੇ ਸਨ, ਉਹ ਸੁਣੀ ਗਏ, ਮੁਸ਼ਕਰਾਈ ਗਏ, ਪਰ ਲਕਸ਼ਮਣ ਤੋਂ ਨਾ ਜਰਿਆ ਗਿਆ। ਲਕਸ਼ਮਣ ਕਹਿੰਦਾ ਭਗਵਾਨ ਜੀ ਮੈਨੂੰ ਮੜ ਜੀ ਆ ਗਿਆ ਦਿਓ, ਇਹਨੂੰ ਬਾਹਮਣ ਨੂੰ ਮੈਂ ਸਿੱਧਾ ਕਰਦਾ। ਕਹਿੰਦਾ ਉਹ ਜੋ ਬਚਨ ਕਹਿੰਦਾ ਹਿਰਦੇ ਰਾਮ ਨੇ ਹਨੂੰਮਾਨ ਨਾਟਕ ਦੇ ਵਿੱਚੋਂ ਇਹਨ ਬਿਨ ਕੋਟ ਕੀਤੇ ਹੈ। ਉਹ ਕਹਿੰਦਾ ਕਹੋ ਮਾਰ ਡਾਰੋ, ਭਰਾ ਜੀ ਉਹਨੂੰ ਆਗਿਆ ਦਿਓ ਮਾਰ ਦਿਆਂ ਇਹਨੂੰ ਮੈਂ, ਕਹੋ ਜੇ ਕਹੋ ਤਾਂ ਕਹੋ ਮਾਰ ਡਾਰੋ, ਕਹੋ ਬਾਹਰ ਦੇ ਉਤਾਰੋ, ਬਾਹਰ ਦਾ ਨਾਮ ਸਮੁੰਦਰ ਦਾ, ਚੁੱਕ ਕੇ ਸਮੁੰਦਰ ਤੋਂ ਪਰੇ ਸੁੱਟ ਦਿਆਂ, ਇੱਧਰ ਆਵੇ ਹੀ ਨਾ ਇੰਡੀਆ 'ਚ, ਕਹੋ ਬਾਹਰ ਦੇ ਉਤਾਰੋ, ਤੇ ਕਹੋ ਜੂਰਾ ਕਾਟ ਡਾਰੋ, ਜੇ ਕਹਿੰਦੇ ਉਹਦੇ ਤਾਂ ਜੂੜਾ ਕੱਟ ਦਿਆਂ, ਸ਼ਰਮ ਨਾਲ ਹੀ ਮਰ ਜਾਏਗਾ। ਉਦੋਂ ਜੂੜਾ ਕੱਟਣਾ ਇੱਕ ਸਜ਼ਾ ਸੀ ਮੌਤ ਦੇ ਬਰਾਬਰ। ਸੋ ਸਾਧ ਸੰਗਤ ਜੀ, ਕੇਸ ਬਹੁਤ ਵੱਡੀ ਸ਼ਕਤੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਨੂੰ ਬਖਸ਼ਿਸ਼ ਕੀਤੀ ਹੈ।